ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਪਿਤਾ ਜੀ ਦਾ ਸ਼ਹਾਦਤ ਵਾਲਾ ਦਿਨ ਸਾਰਾ ਸਿੱਖ ਜਗਤ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਵੀਰ ਭੈਣ ਮਾਈ ਪਾਈ ਬੈਠਾ ਹੈ ਉੱਥੇ ਇਸ ਦਿਨ ਨੂੰ ਮਨਾਉਂਦਾ ਹੈ। ਆਪਸੀਆਂ ਨੇ 21 ਦਿਨ ਲਗਾਤਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਹੁਣ ਅਖੰਡ ਪਾਠ ਸਾਹਿਬ ਜੀ ਚੱਲ ਰਹੇ ਹਨ, ਕੱਲ ਭੋਗ ਪੈਣਗੇ। ਆਪਾਂ ਵੀ ਪਿਛਲੇ 2 ਹਫ਼ਤਿਆਂ ਤੋਂ ਪੰਚਮ ਪਿਤਾ ਜੀ ਦੇ ਪਾਰ ਉਪਾਰ ਚੇਤਾ ਕਰ ਰਹੇ ਸਾਂ। ਆਓ ਸਤਿਗੁਰਾਂ ਦੀਆਂ ਸਤਿਗੁਰੂ ਜਾਣਨ, ਪਰ ਜੋ ਕੁਝ ਉਹ ਸੋਝੀ ਪਾ ਰਹੇ ਹਨ ਉਹਦੇ ਮੁਤਾਬਕ ਸਾਹਿਬਾਂ ਦੀ ਸ਼ਹਾਦਤ ਦੇ ਕੀ ਕਾਰਨ ਬਣੇ ਦੀਦਾਰ ਕਰਦੇ ਤਾਂ ਆਪ ਜੀਆਂ ਨੇ ਇਕਾਗਰਤਾ ਖੁਦ ਤੇ ਬੱਚਿਆਂ ਦੀ ਇਕਾਗਰਤਾ ਆਪ ਜੀ ਨੇ ਨਾਲ ਵਿਸ਼ੇਸ਼ ਤੌਰ ਤੇ ਬਣਾਉਣੀ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਚ ਅੰਦਰੋਂ ਬੈਠੇ ਬੈਠੇ ਨਮਸਕਾਰ ਕਰੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਿਆਰ ਕਰ ਬੈਠ ਕੇ ਫਤਿਹ ਬੁਲਾਉਂਦਾ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 10 ਗੁਰੂ ਸਾਹਿਬਾਨਾਂ ਵਿੱਚੋਂ 2 ਗੁਰੂ ਸਾਹਿਬਾਨ ਹਨ ਜਿਨ੍ਹਾਂ ਨੇ ਆਪਣੇ ਇਸ 5 ਭੂਤਕ ਪਾਵਨ ਸਰੀਰ ਸਰੂਪ ਨੂੰ ਸ਼ਹਾਦਤ ਨਾਲ ਅੰਤ ਕੀਤਾ ਹੈ। ਇੱਕ ਹੈ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਪੰਚਮ ਪਿਤਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਵਿੱਚ ਟਿਕੀ ਤੇ ਇੱਕ ਜਦੋਂ ਨਾਮੀ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਵਿੱਚ ਟਿਕੀ ਹੈ। ਇੱਕ ਸ਼ਹਾਦਤ ਲਾਹੌਰ ਦੇ ਮੁਕਾਮ ਤੇ ਹੋ ਰਹੀ ਤੇ ਦੂਸਰੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹੋ ਰਹੀ ਹੈ। ਪਿਆਰਿਓ, ਦਿੱਲੀ ਦੇ ਚਾਂਦਨੀ ਚੌਂਕ ਦੀ ਸ਼ਹਾਦਤ ਦਾ ਕਾਰਨ ਜਗਤ ਜਾਣਦਾ ਹੈ। ਔਰੰਗਜ਼ੇਬ ਜ਼ੁਲਮ ਕੁਮਾਰ ਐ ਖੱਦੂ ਵਾਦ, ਉਹ ਚਾਹੁੰਦਾ ਨਹੀਂ ਕਿ ਇਸਲਾਮ ਤੋਂ ਬਗੈਰ ਕੋਈ ਦੂਸਰਾ ਧਰਮ ਫੈਲੇ। ਉਹਨੇ ਹਿੰਦੂ ਧਰਮ ਨੂੰ ਖਤਮ ਕਰਨਾ ਚਾਹਿਆ, ਹਰ ਤਰੀਕਾ ਵਰਤਿਆ, ਮੰਦਰ ਢਾਏ ਗਏ, ਲੱਖਾਂ ਲੋਕ ਮੌਤ ਦੇ ਘਾਟ ਉਤਾਰੇ, ਤਿਲਕ ਤੇ ਜੰਜੂ ਦਾ ਨਿਰਾਦਰ ਹੋਇਆ। ਉਹ ਸਾਰੇ ਸਤਿਗੁਰਾਂ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਆਏ। ਗਰੀਬ ਅਨੁਵਾਦ ਪਿਤਾ ਨੇ ਬਚਨ ਦਿੱਤਾ ਕਿ ਜਾਓ ਔਰੰਗਜ਼ੇਬ ਨੂੰ ਕਹੋ ਲੱਖਾਂ ਲੋਕਾਂ ਦੀ ਜਾਨ ਲੈਣ ਦੀ ਲੋੜ ਨਹੀਂ, ਕੇਵਲ ਇੱਕ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਨੂੰ ਇਸਲਾਮ ਵਿੱਚ ਲਿਆਓ, ਅਸੀਂ ਆਪਣੇ ਆਪ ਹੀ ਕਰੋੜਾਂ ਹਿੰਦੂ ਤੁਹਾਡੇ ਧਰਮ ਨੂੰ ਕਬੂਲ ਕਰ ਲਾਂਗੇ। ਉਹਨੇ ਪ੍ਰਵਾਨ ਕੀਤਾ। ਗੁਰੂ ਤੇਗ ਬਹਾਦਰ ਪਿਤਾ ਜੀ 5 ਸਿੱਖਾਂ ਨੂੰ ਲੈ ਕੇ ਦਿੱਲੀ ਗਏ, ਜਿਨ੍ਹਾਂ ਚੋਂ 2 ਦੀ ਡਿਊਟੀ ਬਾਹਰ 3 ਸਿੱਖ ਸ਼ਹੀਦ ਹੋਏ ਤੇ ਨਾਲ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ। ਸਾਬ ਯਾਰ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਪੜੋ ਕਲੂ ਮੈਂ ਸਾਕਾ ਪਤਾ ਹੈ। ਪਰ ਜਦੋਂ ਤੁਹਾਨੂੰ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਉਦੋਂ ਕੀ ਕਾਰਨ ਬਣਿਆ ਗੁਰੂ ਦੇ ਪਿਆਰ ਪਾਲਿਓ? ਇਸ ਗੱਲ ਨੂੰ ਕੱਲੇ ਕੱਲੇ ਸਿੱਖ ਨੂੰ ਗਿਆਨ ਹੋਣਾ ਚਾਹੀਦਾ ਹੈ। ਉਹਦਾ ਇੱਕੋ ਜਵਾਬ ਜੇ ਮੈਂ ਉਹਨੂੰ ਕਿਧਰੇ ਬਚਨਾਂ ਦੇ ਅੰਦਰ ਲੰਬੀ ਗੱਲ ਹੋਣ ਕਾਰਨ ਭੁੱਲਾਂ ਨਾ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਇੱਕੋ ਕਾਰਨ ਸੀ ਸਿੱਖੀ ਦਾ ਵੱਧ ਜਾਣਾ। ਇੰਨੀ ਕੁ ਵੱਧ ਗਈ ਸੀ ਪੂਰੇ ਇਸਲਾਮ ਦੇ ਅੰਦਰ ਤਰਤੱਲੀ ਮੱਚ ਗਈ। ਵੱਡੇ ਵੱਡੇ ਗਵਰਨਰ, ਵਜ਼ੀਰ, ਗੁਰੂ ਕੇ ਪਿਆਰਿਓ ਪੀਰ ਫਕੀਰ ਔਲੀਆ, ਜਿਨ੍ਹਾਂ ਨੂੰ ਲੋਕ ਬਹੁਤ ਵੱਡੀਆਂ ਪਦਵੀਆਂ ਤੇ ਬਿਠਾ ਕੇ ਪੂਜਦੇ ਸਨ ਤੇ ਹੁਕਮ ਚੱਲਦੇ ਸੀ ਹਾਕਮਾਂ ਦੇ, ਉਹ ਵੀ ਗੁਰੂ ਕੇ ਪਿਆਰੇ ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਦੀ ਸਿੱਖੀ ਵਿੱਚ ਪ੍ਰਵੇਸ਼ ਕਰ ਰਹੇ ਘਰ। ਦੂਸਰੇ ਪਾਸੇ ਹਿੰਦੂ ਧਰਮ ਗੁਲਾਮ ਏ, ਉਹਨਾਂ ਦੇ ਆਗੂ ਤੇ ਉਹ ਜਨਤਾ ਉੱਤੇ ਤੜਾਤੜ ਆ ਰਹੀ ਏ, ਬਰਦਾਸ਼ਤ ਨਹੀਂ ਹੋਈ ਇਹ ਗੱਲ। ਉਹ ਚਾਹੁੰਦੇ ਸਨ ਜਿਹੜੀ ਸੱਚ ਦੀ ਆਵਾਜ਼ ਨਿਰੰਕਾਰ ਤੋਂ ਪੈਦਾ ਕੀਤੀ ਰਾਜ ਭੋਜ ਦੀ ਤਲਵੰਡੀ ਤੋਂ, ਉਹ ਸੱਚ ਦੀ ਆਵਾਜ਼ ਨੂੰ ਸਦਾ ਲਈ ਖਤਮ ਕੀਤਾ ਜਾਵੇ। ਨਾ ਇਹ ਸੱਚ ਦੀ ਆਵਾਜ਼ ਰਹੇਗੀ, ਨਾ ਧਰਮ ਫੈਲੇਗਾ, ਨਾ ਲੋਕ ਇਸਲਾਮ ਨੂੰ ਛੱਡ ਕੇ ਕਿਸੇ ਦੂਸਰੇ ਵੱਲ ਜਾਣਗੇ। ਗੁਰੂ ਸਵਾਰਿਓ ਜਹਾਂਗੀਰ ਖੁਦ ਲਿਖਦਾ ਤੋਚ ਕੇ ਜਹਾਂਗੀਰੀ ਅੰਦਰ, ਕਹਿੰਦਾ ਬਹੁਤ ਚਿਰ ਤੋਂ ਇਹ ਝੂਠ ਦੀ ਦੁਕਾਨ ਬਹੁਤ ਤੇਜ਼ੀ ਨਾਲ ਇਹ ਗਰਮ ਨਜ਼ਰ ਆ ਰਹੀ ਸੀ। ਕਹਿੰਦੇ ਬਹੁਤ ਸਾਰੇ ਹਿੰਦੂ ਪਰ ਕੁਝ ਮੂਰਖ ਮੁਸਲਮਾਨ ਵੀ ਇਸ ਧਰਮ ਵਿੱਚ ਆ ਰਹੇ ਸਨ, ਜਿਹਦੇ ਸਦਕਾ ਮੈਨੂੰ ਬਹੁਤ ਮੈਂ ਹੁਕਮ ਕੀਤਾ ਵੀ ਝੂਠ ਦੀ ਦੁਕਾਨ ਬੰਦ ਕੀਤੀ ਜਾ। ਇਹ ਉਹ ਕਹਿ ਰਿਹਾ ਗੁਰੂ ਸਵਾਰਿਓ। ਉਹਦਾ ਕਾਰਨ ਇੱਕੋ ਹੈ, ਸਿੱਖੀ ਦਾ ਵੱਧ ਜਾਣਾ। ਪਰ ਕਮਾਲ ਨਹੀਂ ਆਪ ਜੀ ਤੱਕਦੇ ਹੋ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਇਸ ਘਰ ਦੀ ਇੱਕ ਵਿਸ਼ੇਸ਼ਤਾ, ਸਾਰੀਆਂ ਵਿਸ਼ੇਸ਼ਤਾ ਨੇ, ਇੱਕ ਇੱਕ ਹੈ, ਜਦੋਂ ਕੋਈ ਦੂਸਰਾ ਧਰਮੀ ਪੁਰਖ ਪ੍ਰਚਾਰ ਕਰਦਾ ਹੈ ਤੇ ਤੁਸੀਂ ਕਰਦੇ ਹੋ, ਤੁਹਾਡੇ ਤੋਂ ਉਹਦੇ ਚ ਏਡਾ ਵੱਡਾ ਅੰਤਰ ਏ, ਜ਼ਮੀਨ ਅਸਮਾਨ ਨਾਲੋਂ ਵੱਧ। ਲੋਕ ਪ੍ਰਚਾਰ ਕਰਦੇ ਨੇ ਨੰਬਰ ਬਣਾ ਤੇ ਵੀ ਕਿਤਨੇ ਕੁ ਲੋਕ ਹੈ ਮੇਰੇ ਧਰਮ ਵਿੱਚ ਆ ਗਏ, ਜਦੋਂ ਸਿੱਖ ਪ੍ਰਚਾਰ ਕਰਦਾ ਬਿਲਕੁਲ ਗਿਣਤੀ ਨਹੀਂ ਕਰਦਾ। ਇਹਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਵੀ ਕਿੰਨੇ ਕੁ ਆ ਗਏ ਤੇ ਕਿੰਨੇ ਕੁ ਨਹੀਂ। ਇਹਦੇ ਅੰਦਰ ਇੱਕੋ ਭਾਵਨਾ ਹੁੰਦੀ ਵੀ ਕਿੰਨੀਆਂ ਕੁ ਰੂਹਾਂ ਦਾ ਉਧਾਰ ਹੋ ਗਿਆ ਹੈ, ਕਿਹੜੇ ਤਰੀਕੇ ਨਾਲ ਜਗਤ ਦਾ ਵੱਧ ਤੋਂ ਵੱਧ ਭਲਾ ਹੋ ਸਕਦਾ ਹੈ। ਸਹਿਬਲੀ ਤੇ ਦੂਜਾ ਕਹੀ ਨਹੀਂ। ਇਹ ਕਾਰਨ ਗੁਰੂ ਕੇ ਪਿਆਰਿਓ ਸੱਚ ਦੀ ਆਵਾਜ਼ ਪੈਦਾ ਹੋਈ ਰਾਏ ਭੋਜ ਦੀ ਤਲਵੰਡੀ ਤੋਂ। ਜਗਤ ਦੇ ਚਾਰ ਕੁੰਟਾਂ ਵਿੱਚ ਪਹਿਲੀ ਉਦੋਂ ਹੀ ਮੁਸ਼ਕਲਾਂ ਆਈਆਂ ਨੇ, ਕਿਸੇ ਨੇ ਬੇਤਾਲਾ ਮੇਰੇ ਰੱਬ ਨੂੰ, ਕਿਸੇ ਨੇ ਗੁਰੂ ਕੇ ਪਿਆਰਿਓ ਸੋਟੇ, ਕਿਸੇ ਨੇ ਗੁਰੂ ਕੇ ਪਿਆਰਿਓ ਪਹਾੜ ਉੱਤੇ ਡੇਗ ਕੇ ਖਤਮ ਕਰਨਾ ਚਾਹਿਆ, ਕਿਸੇ ਨੇ ਸਾਧ ਸੰਗਤ ਤੇਲ ਦੇ ਕੜਾਹੇ ਤਪਾ ਕੇ ਮੇਰੇ ਸਾਹਿਬ ਦੇ ਪਿਆਰ ਇਹਨੋ ਸੱਚ ਦੀ ਆਵਾਜ਼ ਵਾਲਿਆਂ ਨੂੰ ਇਹਨਾਂ ਨੂੰ ਭੁੱਲਣਾ ਚਾਹਿਆ, ਖਤਮ ਕਰਨਾ ਚਾਹਿਆ, ਪਰ ਇਹ ਨਾ ਆਵਾਜ਼ ਖਤਮ ਹੋਈ, ਫੈਲਦੀ ਗਈ। ਬਾਪਰ ਨੇ ਗਰੀਬ ਅਨੁਵਾਦ ਪਿਤਾ ਨੂੰ ਕੈਦ ਵਿੱਚ ਵੀ ਪਾਇਆ ਏ, ਪਰ ਘਟਨਾ ਇਹ ਵਾਪਰੇ, ਬਾਬਰ ਖੁਦ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਝੁਕ ਕੇ ਕਹਿੰਦਾ, ਸਾਹਿਬਾ ਜੇ ਮੈਂ ਤੇਰੇ ਦੀਦਾਰ ਕਰਕੇ ਤੇਰੀ ਸ਼ਕਤੀ ਨੂੰ ਪਹਿਲਾਂ ਤੱਕ ਲੈਂਦਾ, ਮੈਂ ਕਦੇ ਅਹਿਮਦਾਬਾਦ ਤੇ ਹਮਲਾ ਹੀ ਨਾ ਕਰਦਾ। ਗੁਰੂ ਸਵਾਰਿਓ ਜਦੋਂ ਸਮਾਂ ਲੰਘਦਾ ਹੈ, ਗੁਰੂ ਅੰਗਦ ਸਾਹਿਬ ਪਿਤਾ ਵਿੱਚ ਜੋਤ ਆਈ, ਖਮਾਜੂ ਨੇ ਵੀ ਕਦੇ ਤਲਵਾਰ ਕੱਢ ਕੇ ਇਸ ਸੱਚ ਨੂੰ ਦੋ ਹਿੱਸਿਆਂ ਵਿੱਚ ਵੰਡਣਾ ਚਾਹਿਆ ਸੀ। ਜਦੋਂ ਖਡੂਰ ਸਾਹਿਬ ਪਹੁੰਚਿਆ ਮਦਦ ਲਈ, ਨਿਰਾਦਰ ਕੋਇਆ ਵੀ ਅਦਬ ਨਹੀਂ ਕੀਤਾ, ਖਤਮ ਕਰਨਾ ਚਾਹਿਆ, ਇੱਕ ਬੋਲ ਬੋਲਿਆ ਹੀ, ਇਹ ਜਰਾ ਕੁ ਧਿਆਨ ਕਰਿਆ ਕਰੋ, ਜੇ ਸਿੱਧੀ ਸਾਖੀ ਸੁਣਾਵਾਂ ਮੈਂ ਜਰੂਰ ਸੁਣਾਵਾਂਗਾ ਨਾਲ ਨਾਲ, ਪਰ ਉਹ ਅਸੀਂ ਹਰ ਸਾਲ ਸੁਣ ਦੇਖਾਂ। ਇਹਦੇ ਨਾਲ ਖੁਦ ਕੁਝ ਸਵਾਲ ਉੱਠਦੇ ਹਨ, ਭਈ ਇਤਨੀ ਛੋਟੀ ਕੌਮ ਤੇ ਇੱਡੀਆਂ ਵੱਡੀਆਂ ਮੁਸੀਬਤਾਂ ਕਿਉਂ? ਦੂਸਰਾ, ਉਹ ਸ੍ਰਿਸ਼ਟੀ ਦੇ ਮਾਲਕ ਇਹ ਦੁੱਖ ਦੀ ਘੜੀ ਨੂੰ ਟਾਲ ਕਿਉਂ ਨਹੀਂ ਸਕੇ, ਜਿਹੜੇ ਸਾਰੇ ਜਗਤ ਦੇ ਦੁੱਖ ਟਾਲਦੇ ਹਨ? ਸਾਧ ਸੰਗਤ ਜਿਹੜੇ ਇੱਕ ਬਚਨ ਕਰਨ ਦਰਿਆਵਾਂ ਦੇ ਵਹਿਣ ਰੁਕ ਜਾਂਦੇ ਨੇ, ਉਹ ਤੇ ਆਪ ਨੇ ਨਾ ਉਹਨਾਂ ਨੂੰ ਪਿਆਰ ਕਰਨ ਵਾਸਤੇ ਕਹਿਣ। ਜਦੋਂ ਇੱਕ ਵਾਰ ਭਾਈ ਗੁਰਦਾਸ ਸਾਹਿਬ ਜੀ ਆਏ ਸਨ ਗੁਰੂ ਅਰਜਨ ਪਿਤਾ ਦੇ ਦਰਸ਼ਨ ਕਰਨ, ਅਗੋਂ ਬਿਆਸ ਚੜਿਆ ਹੋਇਆ ਰਾਹ ਨਾ ਦੇਵੇ, ਉਧਰੋਂ ਕਾਲੀਏ ਸਾਹਿਬ ਦੇ ਦੀਦਾਰ ਕਰਨ ਦੀ ਸੰਗਤ ਨਾਲ ਏ, ਕਹਿਣ ਲੱਗੇ ਉਡੀਕਣਾ ਪਵੇਗਾ। ਭਾਈ ਸਾਹਿਬ ਕਹਿੰਦੇ ਨਹੀਂ, ਹੌਲੀ ਜੀ ਪੜ੍ਹਦੇ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਈ ਨਾ ਸਾਕੇ ਜਲ ਬਚਨ ਕੀਤਾ ਤੇ ਪਾਣੀ ਵਿੱਚ ਵੜ ਗਏ। ਉਹ ਜਿਹੜਾ ਦਰਿਆ ਠਾਠਾ ਮਾਰ ਰਿਹਾ ਸੀ ਨਾ, ਇਕਦਮ ਸ਼ਾਂਤ ਹੋ ਕੇ ਗੋਡੇ ਗੋਡੇ ਪਾਣੀ ਰਹਿ ਗਿਆ। ਇਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਇਹ ਹੁਕਮ ਵਿੱਚ ਖੇਡ ਚੱਲਦੀ ਪਿਆਰਿਓ। ਦੁਨੀਆਂ ਦੇ ਇੱਕ ਨਿੱਕੇ ਜੇ ਤੰਗ ਦਿਲ ਨਾਲ ਨਾ ਵੇਖਿਆ ਕਰੀਏ, ਸਾਹਿਬ ਨੇ ਇਹ ਕਿਉਂ ਨਾ ਕੀਤਾ ਤੇ ਇਹ ਕਿਉਂ ਕੀਤਾ, ਉਹਨਾਂ ਦੀ ਕਹਾਣੀ ਦਾ ਕੋਈ ਅੰਤ ਨਹੀਂ ਜੇ। ਇੱਕ ਪਾਸੇ ਬਚਨ ਕਰਦੇ ਨੇ ਦਰਿਆ ਨੀਵਾਂ ਖੁੰਦਾ ਏ, ਪਰ ਜਦੋਂ ਕਲਗੀਆਂ ਵਾਲੇ ਨੇ ਪਰਿਵਾਰ ਨਾ ਏ ਦਰਿਆ ਨੂੰ ਨੀਵਾਂ ਨਹੀਂ ਕਰਤਾ ਗੁਰੂ ਕੇ ਪਿਆਰਿਓ, ਦਰਿਆ ਦੇ ਵਹਿਣ ਵਗਣ ਦਿੰਦਾ ਏ। ਖੁਰੇ ਕਿੰਨੀਆਂ ਕੁ ਜਿੰਦੜੀਆਂ ਸਰਸਾ ਨਦੀ ਦੀ ਭੇਟ ਹੋ ਜਾਂਦੀਆਂ ਨੇ। ਪਰਿਵਾਰ ਉੱਚੜਦਾ ਕਹਿ ਦੋ ਕਿਸੇ ਪਾਸੇ ਦੋ ਕਿਸੇ ਪਾਸੇ। ਮੈਂ ਕਈ ਵਾਰ ਸੋਚਦਾ ਵਾ ਸਾਡੀ ਕਹਾਣੀ ਨਦੀ ਤੋਂ ਸ਼ੁਰੂ ਹੋ ਕੇ ਨਦੀ ਤੇ ਜਾ ਕੇ ਮੁੱਕ ਗਈ। ਮੁੱਕਣ ਦਾ ਅਰਥ ਇਹ ਨਹੀਂ ਹੁੰਦਾ ਭਈ ਜਿਵੇਂ ਕੋ ਬੰਦਾ ਮੁੱਕ ਜੇ, ਗੱਲ ਮੁੱਕ ਜੇ, ਸੰਪੂਰਨ ਹੋ ਗਈ। ਜਦੋਂ ਤੁਸੀਂ ਨੀਂਹ ਰੱਖਦੇ ਹੋ ਤੇ ਤੁਹਾਡਾ ਕੋਈ 100 ਮੰਜ਼ਲਾ ਮਕਾਨ ਬਣੇ, ਅੰਤਮ ਛੋਹਾਂ ਦਿੰਦੇ ਹੋ, ਉਹ ਜਿਵੇਂ ਤੁਹਾਡਾ ਕੰਮ ਮੁੱਕਦਾ ਏ। ਇਹ ਨਹੀਂ ਭਈ ਕੋਈ ਬਿਲਡਿੰਗ ਮੁੱਕ ਗਈ, ਨਹੀਂ ਉਹ ਪੂਰੀ ਹੋ ਗਈ ਏ, ਉਹਦੇ ਵਿੱਚ ਤੁਸੀਂ ਸੁਖੀ ਵਸੋਗੇ। ਮੇਰੇ ਕਹਿਣ ਤੋਂ ਮੁਰਾਦ ਰਬਾਬ ਤੋਂ ਸ਼ੁਰੂ ਕੀਤੀ ਕੌ ਨਗਾਰੇ ਤੇ ਇਹਦਾ ਅੰਤਮਲਾ ਪਦ ਅਸੀਂ ਤੱਕਦੇ ਹਾਂ। ਵੇਈ ਨਦੀ ਤੋਂ ਸ਼ੁਰੂ ਕੀਤੀ ਗਈ ਪਿਆਰੇ ਮੇਰੇ ਸਹਿਬ ਗੁਰੂ ਨਾਨਕ ਪਿਤਾ ਮਹਾਰਾਜ ਵੇਈ ਨਦੀ ਵਿੱਚ ਜਾਂਦੇ ਕਾਨ ਤਿੰਨ ਦਿਨਾਂ ਦੀ ਦੁਨੀਆਂ ਦੀ ਅੱਖ ਤੋਂ ਪਰੇ ਹੋ ਗਏ। ਹਰ ਯਤਨ ਕੀਤਾ ਉਸ ਨਦੀ ਚ ਝਾਤ ਮਾਰਨ ਦੇ, ਪਾਣੀ ਲੱਭਦਾ ਕਹਿ ਡੱਡੀਆਂ ਤੇ ਮੱਛੀਆਂ ਲੱਭਦੀਆਂ ਕਰ ਪਿਆਰਿਓ, ਉਥੋਂ ਬਹੁਤ ਕੁਝ ਲੱਭਿਆ ਪਰ ਮੇਰਾ ਰੱਬ ਨਾ ਲੱਭਿਆ। ਪਰ ਜਦੋਂ ਆਇਆ ਆਪਣੀ ਮਰਜ਼ੀ ਨਾਲ ਆ ਕੇ ਮੂਲ ਮੰਤਰ ਉਚਾਰਦਾ ਕਹਿ ਜਗਤ ਨੂੰ ਠੰਡ ਪੈਂਦੀ ਕਹਿ, ਪਰ ਕਮਾਲ ਨਹੀਂ ਹੁਣ ਰਾਵੀ ਨਾਲ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਵਾਹ ਪਏ ਨੇ, ਰਾਵੀ ਵਿੱਚ ਗਏ ਤੇ ਮੁੜ ਕੇ ਆਏ ਨਹੀਂ ਕਨ। ਰਾਵੀ ਨੇ ਸਦਾ ਲਈ ਉਸ ਪਿਆਰ ਸਰੂਪ ਨੂੰ ਆਪਣੇ ਵਿੱਚ ਪਾਇਆ ਕਹਿ। ਸਤਸੰਗਿਓ ਕਦੇ ਜਮਨਾ ਨੇ ਮੇਰੇ ਕਦੇ ਸਤਲੁਜ ਨੇ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਦੇ ਨਾਲ ਕਈ ਕਲੋਲ ਕੀਤੇ ਕਹਿਣ, ਕਦੇ ਜਮਨਾ ਸ਼ਾਂਤ ਹੋ ਕੇ ਬਚਨ ਸੁਣਦੀ ਏ, ਕਦੇ ਗੋਦਾਵਰੀ ਹੀਰਿਆਂ ਦੀ ਭਰ ਕੇ ਸਹਿਬ ਨੂੰ ਦਿਖਾਉਂਦੀ ਏ, ਕਦੇ ਕਲਗੀਆਂ ਵਾਲੇ ਪਟਨਾ ਦੀ ਧਰਤੀ ਗੰਗਾ ਦੀ ਲਹਿਰਾਂ ਨਾਲ ਅਟਕੇਲੀਆਂ ਕਰਦੇ ਕਹਿਣ, ਤੇ ਆਖਰ ਨੂੰ ਗੋਦਾਵਰੀ ਦੇ ਕੰਢੇ ਨੇੜੇ ਜੋਤੀ ਜੋਤ ਸਮਾਉਂਦੇ ਕਹਿਣ, ਇੱਕ ਵੱਖਰਾ ਵਿਛਾਏ। ਅੱਜ ਕੇਵਲ ਗੱਲ ਵੇਈ ਤੇ ਰਾਵੀ ਦੀ ਕਹਿ, ਮੈਂ ਬੇਨਤੀ ਕਰ ਰਿਹਾ ਸਾਂ ਸੱਚ ਦੀ ਆਵਾਜ਼ ਨੂੰ ਸਮਝਣਾ ਇਸ ਤਰ੍ਹਾਂ ਨਹੀਂ ਭਈ ਇਹ ਘਟਨਾ ਉਦੋਂ ਕਿਉਂ ਹੀ। ਮੇਰੇ 10 ਗੁਰੂ ਸਾਹਿਬਾਨਾਂ ਨੇ ਨਾ ਹਰ ਚੀਜ਼ ਦਾ ਜਵਾਬ ਦਿੱਤਾ, ਜੁਗ ਬੀਤ ਜਾਣਗੇ ਕੋਈ ਸਵਾਲ ਉੱਠੇ ਨਾ ਸੱਚ ਦੇ ਰਾਹ ਤੇ ਤੁਰਨ ਲਈ, ਤੇ ਮਿਲਾ ਕੇ 10 ਗੁਰੂ ਸਾਹਿਬਾਨ ਦਾ ਜੀਵਨ ਤੇ ਦਰਸ਼ਨ ਕਰੋ, ਦੁਨੀਆਂ ਨੂੰ ਹਰ ਸਵਾਲ ਦਾ ਜਵਾਬ ਮਿਲੇਗਾ ਜਿਹੜੇ ਸੱਚ ਦੇ ਪਾਂਧੀ ਨੇ। ਝੂਠ ਨੂੰ ਨਹੀਂ ਮਿਲਣਾ, ਝੂਠ ਤੇ ਉਹਨੂੰ ਖਤਮ ਕਰਨਾ ਚਾਹੁੰਦਾ ਏ। ਪਿਆਰਿਓ ਹਮਾਤੂ ਨੇ ਜਦੋਂ ਤਲਵਾਰ ਕੱਢੀ ਤੇ ਕਮਾਲ ਨਹੀਂ, ਜੇ ਬਾਬਰ ਦੀ ਕੈਦ ਵਿੱਚ ਨੇ ਤੇ ਪਿਆਰਿਓ ਚੱਕੀਆਂ ਘੁਮਾ ਦਿੱਤੀਆਂ ਨੇ ਆਪੇ, ਜੇ ਹੁਣ ਤਲਵਾਰ ਕੱਢ ਕੇ ਗੁਰੂ ਅੰਗਦ ਪਿਤਾ ਨੂੰ ਖਤਮ ਕਰਨਾ ਚਾਹਿਆ, ਇੱਕ ਆਪਣੀ ਪਾਕ ਪਵਿੱਤਰ ਰਸਨਾ ਤੋਂ ਬਚਨ ਕਰਦੇ ਕਮਾਜੋ। ਸ਼ੇਰ ਸਾਹ ਸੂਰੀ ਵੇਲੇ ਕਿੱਥੇ ਸੀ ਤਲਵਾਰ, ਉਹ ਚੋ ਘੈਰ ਬਣ ਕੇ ਦੌੜੇ ਏ, ਫਕੀਰਾਂ ਤੇ ਚਲਵਾਨਾ ਏ, ਤੇ ਉਹ ਚ ਇੱਕ ਬੜਾ ਪਿਆਰਾ ਬਚਨ ਦੇ ਆ ਜਿਹੜੇ ਲੋਕਾਂ ਨੂੰ ਸੋਝੀ ਨੇ, ਉਹ ਕਵੀ ਸੰਤੋਖ ਸਿੰਘ ਸਾਹਿਬ ਜੀ ਦੀ ਰਚਨਾ ਨੂੰ ਮੁਕਾਣਾ ਚਾਹੁੰਦੇ ਨੇ ਵੀ ਇਤਿਹਾਸ ਵਿੱਚ ਮਿਲਾਵਟਾਂ ਨੇ। ਪਿਆਰਿਓ ਮਿਲਾਵਟ ਦਾ ਮਤਲਬ ਇਹ ਵੇ ਵੀ ਤੱਤ ਵਸਤੂ ਨੂੰ ਹੀ ਬਾਹਰ ਸੁੱਟ ਦਈਏ। ਸੋਨਾ ਹੋਵੇ ਸੋਨੇ ਨੂੰ ਕਿਉਂ ਸੁੱਟੋ, ਰਾਖ ਨੂੰ ਸੁੱਟੋ, ਰੇਤੇ ਵਿੱਚ ਖਾਂਡੇ, ਰੇਤ ਨੂੰ ਪਰਾਂ ਮਾਰੋ, ਖੰਡ ਨੂੰ ਕਿਉਂ ਬਾਹਰ ਸੁੱਟਾਂਗੇ। ਮੈਂ ਬੇਨਤੀ ਕਰਾਂ ਗੁਰੂ ਸਵਾਰਿਓ, ਉਸ ਇੱਕ ਬਚਨ ਲਿਖਿਆ ਜਦੋਂ ਕਮਾਤੂ ਨੇ ਨਾ ਉਹ ਆਪਣੀ ਤਲਵਾਰ ਕੱਢਣੀ ਸੀ, ਮੁੱਠੇ ਨੂੰ ਹੱਥ ਪਾਇਆ, ਤਲਵਾਰ ਕਮਿਆਨ ਚੋਂ ਬਾਹਰ ਨਾ ਨਿਕਲੇ, ਇਕਦਮ ਸੋਝੀ ਆ ਗਈ, ਇਹ ਬਾਹਰ ਨਿਕਲੀ ਤੇ ਪੱਥਰ ਹੋ ਗਈ, ਗੁਰੂ ਜੀ ਦੇ ਚਰਨਾਂ ਚ ਡਿੱਗਾ। ਜਦੋਂ ਬਚਨ ਹੋ ਗਿਆ ਕਹਿੰਦਾ ਸਾਹਿਬਾ ਮੈਨੂੰ ਮਾਫ ਕਰੀ। ਗਰੀਬ ਅਨਵਾਦ ਪਿਤਾ ਮਹਾਰਾਜ ਕਹਿੰਦੇ ਮੰਗ ਕੀ ਮੰਗਦਾ ਏ ਪਾਤਸ਼ਾਹੀ। ਕਹਿਣ ਲੱਗੇ ਆ ਜੇ ਤੂੰ ਤਲਵਾਰ ਤੇ ਮੁੱਠੇ ਨੂੰ ਖਤ ਨਾ ਪਾਉਂਦੋ ਹੁਣੇ ਇਹ ਬਾਦਸ਼ਾਹੀ ਤੇਰੇ ਖਵਾਤੇ ਕਰਨੀ ਸੀ, ਪਰ ਜਿਹੜਾ ਇੱਕ ਕਦਮ ਕਰ ਬੈਠਾ ਏ ਹੁਣ ਕੁਝ ਮਹੀਨਿਆਂ ਤੋਂ ਬਾਅਦ ਇਹ ਤੇਰੀ ਦਾਤ ਚੋਂ ਲੇਪਾ ਖਾਂਗੇ। ਸਤਸੰਗਿਓ, ਇੱਥੇ ਇੱਕ ਗੱਲ ਦਾ ਮੁੱਲ ਦੇ ਭਾਵੇਂ ਉਹ ਸਾਡੇ ਤੋਂ ਕਿਸੇ ਤਰੀਕੇ ਖੋਵੇ। ਗੁਰੂ ਅਮਰਦਾਸ ਪਿਤਾ ਮਹਾਰਾਜ ਉਦੋਂ ਵੀ ਅਕਬਰ ਕੋਲ ਸ਼ਿਕਾਇਤਾਂ ਗਈਆਂ, ਗੁਰੂ ਰਾਮਦਾਸ ਸਾਹਿਬ ਪਿਤਾ ਜੀ ਨੇ ਇਹ ਕੁਝ ਬਚਨ ਕੀਤੇ, ਸਜ਼ਾ ਕੀ ਦੇਣੀ ਸੀ। ਉਹ ਆਪ ਹੀ ਲਾਹੌਰ ਤੋਂ ਚੱਲ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਣ ਲਈ ਮਜਬੂਰ ਹੋ ਗਿਆ। ਸਾਧ ਸੰਗਤ ਉੱਥੇ ਘਾਟ ਨਹੀਂ ਵਿਗੜੀ ਨਹੀਂ, ਪਰ ਜਦੋਂ ਗੁਰੂ ਅਰਜਨ ਸਾਹਿਬ ਪਿਤਾ ਦਾ ਵਕਤ ਤੇ ਉਦੋਂ ਕੀ ਕਾਰਨ ਬਣੇ ਕਰਨ ਛੋਟਾ ਜਿਹਾ ਪਿਛੋਕੜ ਜੋ ਸਤ ਪੁਰਸ਼ਾਂ ਨੇ ਬਹੁਤ ਪਿਆਰ ਦੇ ਸ਼ਬਦਾਂ ਚ ਕਿਹਾ, ਮੈਂ ਉਹ ਬੇਨਤੀ ਕਰਨ ਲੱਗਾ ਕਾ ਪਿਆਰਿਓ ਕੀ ਹੋਇਆ ਏ। ਜਦੋਂ ਨਾ ਸਤਪੁਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਾਏ ਉਦੋਂ ਹੀ ਦੁਨੀਆਂ ਚ ਤਰਚੱਲੀ ਮੱਚ ਗਏ ਹੈ, ਅੱਜ ਤੱਕ ਕਦੇ ਹੋਇਆ ਹੀ ਨਹੀਂ। ਭਈ ਹਰ ਮਜ਼ਹਬ ਦੇ ਆਦਮੀ ਨੂੰ ਖੁੱਲ ਹੋਵੇ, ਕੇਵਲ ਖੁੱਲ ਨਹੀਂ ਵੀ ਬਿਲਡਿੰਗ ਚ ਆਉਣ ਦੀ, ਇਹ ਤਾਂ ਕੋਈ ਵੱਡੀ ਗੱਲ ਨੀ। ਤੁਸੀਂ ਵੀ ਅੱਜ ਸਾਰੇ ਮੁਲਕਾਂ ਨੇ ਕਿਤਨੇ ਪਬਲਿਕ ਪਲੇਸ ਬਣਾਏ ਨੇ, ਸਾਰੇ ਉੱਥੇ ਜਾਂਦੇ ਨੇ, ਕਿਸੇ ਨੂੰ ਨਾ ਨਹੀਂ। ਇਹ ਨੀ ਵਡਿਆਈਆਂ ਪੈਂਦੀਆਂ ਭਈ ਹਰਿਮੰਦਰ ਸਾਹਿਬ ਦੇ ਚਾਰ ਦਰਵਾਜੇ ਜਿਹੜਾ ਮਰਜ਼ੀ ਮੱਛਾ ਟੇਕ ਜਾਏ ਮਾਹਾ ਵਾਹਵਾ ਆਏਗੀ, ਨਹੀਂ। ਬੰਦੇ ਦੀ ਸੋਚ ਬੜੀ ਛੋਟੀ ਹੈ, ਨਹੀਂ ਪਿਆਰਿਓ। ਜਿਹੜਾ ਉਸ ਕਰੀ ਤੇ ਮੰਦਿਰ ਵਿੱਚ ਆਇਆ ਭਾਵਨਾ ਲੈ ਕੇ, ਉਸ ਮੰਦਿਰ ਵਿੱਚ ਆਏ ਨੂੰ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਕਲਾ ਵਰਤਾਈ, ਉਹਦੀ ਝੋਲੀ ਵਿੱਚੋਂ ਰੱਬ ਨੂੰ ਬਿਠਾ ਕੇ ਉਹਦੇ ਦੀਦਾਰ ਕਰਵਾਏ ਕਰਨ। ਮੈਂ ਚਾਹੁੰਦਾ ਵਾ ਸਿਦਕ ਨਾਲ ਇਹ ਜਿਹੜਾ ਦਰਸ਼ਨ ਕਰੀਏ। ਜਦੋਂ ਨਾ ਭਗਤ ਨਾਮਦੇਵ ਜੀ ਨੂੰ ਮੰਦਿਰ ਵਿੱਚੋਂ ਧੱਕੇ ਪਏ ਤੇ ਛੋੜਾ ਗਿਲਾ ਆਇਆ, ਕਹਿਣ ਲੱਗੇ ਨਿਰੰਕਾਰ ਮੈਂ ਸ਼ਰਾਬ ਮਾਸ ਨਹੀਂ ਵਰਤਦਾ, ਮੈਂ ਕਿਸੇ ਦੇ ਘਰ ਡਾਕਾ ਨਹੀਂ ਮਾਰਦਾ, ਮੈਂ ਕਿਸੇ ਦੇ ਬੱਚਿਆਂ ਨੂੰ ਦੁੱਖ ਨਹੀਂ ਦਿੰਦਾ, ਮੈਂ ਕੇਵਲ ਤੇਰਾ ਨਾਮ ਜਪਦਾ, ਸ਼ੂਦਰਾਂ ਦੇ ਘਰ ਜੰਮਿਆ ਵਾ, ਇਸ ਕਰਕੇ ਮੈਂ ਮੰਦਿਰ ਵਿੱਚ ਬੈਠ ਕੇ ਤੇਰਾ ਭਜਨ ਨਹੀਂ ਕਰ ਸਕਦਾ। ਵੇਖ ਮੈਨੂੰ ਇਹਨਾਂ ਨੇ ਮਾਰ ਕੁੱਟ ਕੇ ਧੱਕੇ ਮਾਰ ਕੇ ਮੰਦਿਰ ਚੋਂ ਕੱਢਿਆ ਏ। ਉਦੋਂ ਗੁਰੂ ਅਰਜਨ ਪਿਤਾ ਪ੍ਰਤੱਖ ਕਰੀ ਰੱਬ ਦੇ ਰੂਪ ਦੇ ਅੰਦਰ ਉਹ ਜੋਤ ਬੋਲੀ, ਭਗਤ ਨਾਮਦੇਵ ਕਿਉਂ ਗਿਲਾ ਕਰਦਾ ਏ, ਮੰਦਿਰ ਵਿੱਚ ਕੀਰਤਨ ਕਰਨਾ ਸੀ ਜੀ ਕਾ, ਕਿੰਨਾ ਚਿਰ, ਦੋ ਕੜੀਆਂ, ਵੱਧ ਤੋਂ ਵੱਧ ਚਾਰ ਕੜੀਆਂ, ਬਸ ਨਹੀਂ ਤੈਨੂੰ ਇੱਥੇ ਗਿਲੇ ਦੀ ਲੋੜ ਨਹੀਂ, ਮੰਦਿਰ ਵਿੱਚ ਚਾਰ ਘੜੀਆਂ ਤੂੰ ਕੀਰਤਨ ਕਰਨ ਦੀ ਤਰਤੇ ਲਈ ਨਾ ਏ, ਤੈਨੂੰ ਮੰਦਿਰ ਦੀ ਜਗ੍ਹਾ ਤੇ ਹਰੀ ਮੰਦਿਰ ਵਿੱਚ ਜਾ ਕੇ ਸਿੰਘਾਸਨ ਤੇ ਬਿਠਾਵਾਂਗੇ, ਚਾਰ ਯੁਗ ਚਾਰ ਕੁੰਟਾਂ ਦੇ ਲੋਕ ਤੇਰੇ ਚਰਨਾਂ ਚ ਸਜਦੇ ਕਰਿਆ ਕਰਨਗੇ। ਕੋਈ ਬਾਹਰ ਨਾ ਕੱਢ ਸਕੇਗਾ, ਕੌਣ ਕੱਢੇਗਾ ਹਰਿਮੰਦਰ ਸਾਹਿਬ? ਤੇ ਜਦੋਂ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਸੰਪਾਦਨਾ ਹੋਈ, ਦੋਨਾਂ ਦਾ ਆਪਸ ਵਿੱਚ ਸੁਮੇਲ ਜੇ ਹਰਿਮੰਦਰ ਵਿੱਚੋਂ ਰੱਬ ਬੋਲਦਾ ਸੁਣਨਾ ਪਵੇ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਬੋਲਣਗੇ ਤੁਹਾਨੂੰ ਪਤਾ ਨਹੀਂ, ਹਰਿਮੰਦਰ ਸਾਹਿਬ ਵਿੱਚ ਪੰਚਮ ਪਿਤਾ ਨੇ ਆਪਣੇ ਸਿੰਘਾਸਨ ਨਹੀਂ ਸਜਾਏ, ਗੁਰੂ ਗ੍ਰੰਥ ਸਾਹਿਬ ਪਿਤਾ ਦੇ ਸਜਾਏ ਨੇ। ਜਦੋਂ ਸਾਹਿਬ ਤਿਆਰ ਹੋ ਗਏ ਸਨ ਉਸ ਦਿਨ ਕਿਹੜੀ ਕਰਮਾਂ ਵਾਲੀ ਘੜੀ ਸੀ ਪਿਆਰਿਓ? ਸੇਵਾ ਲਿਖਣ ਦੀ ਭਾਈ ਗੁਰਦਾਸ ਸਾਹਿਬ ਜੀ ਦੇ ਕੋਲ ਆਪਣੇ ਸੀਸ ਤੇ ਜੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸੁਭਾਏ ਮਾਨ ਕੀਤੇ ਨੇ, ਪੰਚਮ ਪਿਤਾ ਨੇ ਕਰਵਾਏ, ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਸੇਵਾ ਦਿੱਤੀ। ਜੇ ਕਿਸੇ ਨੇ ਸਭ ਤੋਂ ਪਹਿਲਾਂ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਸਰੂਪ ਤੇ ਚੌਰ ਚੁਲਾਇਆ ਤੇ ਧੰਨ ਗੁਰੂ ਅਰਜਨ ਪਿਤਾ ਨੇ ਖੁਦ ਗੁਰੂ ਕੇ ਪਿਆਰਿਓ ਜੇ ਪ੍ਰਕਾਸ਼ ਕੀਤਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਨੂੰ ਪਤਾ ਕਹਿ ਜਦੋਂ ਉੱਥੇ ਪ੍ਰਕਾਸ਼ ਕਰਵਾਉਂਦੇ ਨੇ ਉੱਥੇ ਸਾਹਿਬ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਿਆਰਿਓ, ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਖੋ, ਆਵਾਜ਼ ਸੁਣੇ ਸਭ ਪੰਚ। ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਹੁਕਮ ਹੋਇਆ ਪ੍ਰਕਾਸ਼ ਕਰੋ, ਅੱਜ ਰੱਬ ਦਾ ਹੁਕਮ ਸੁਣਾਓ ਜਗਤ ਨੂੰ, ਇਹ ਨਹੀਂ ਫਿਕਰ ਰਸਾ ਮੈਂ ਵੀ ਭੋਗ ਪੈ ਦੁਖਮਨਾਪਾ ਲੈਣਾ। ਰੱਬ ਬੋਲਦਾ ਸਤਿਗੁਰੂ ਸੁਣਾਉਂਦੇ ਤੇ ਉਦੋਂ ਮੇਰੇ ਸਾਹਿਬ ਬੋਲੇ ਸੀ ਨਾ ਭਾਈ ਦੇਖੋ ਸੰਤਾਂ ਕੇ ਕਾਰਜ ਆਪ ਖਲੋਇਆ ਕਰ ਕੰਮ ਕਰਾਪਨ ਆਇਆ ਰਾਮ ਤਰਕ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਉਦੋਂ ਨਿਰੰਕਾਰ ਬੋਲਿਆ ਈ ਤੇ ਪਿਆਰਿਓ ਜਦੋਂ ਵੀ ਕੋਈ ਇੱਥੇ ਭਾਵਨਾ ਨਾਲ ਗਿਆ ਚਾਰਾਂ ਕੁੰਟਾਂ ਦੇ ਚਾਹਾਂ ਕੋਈ ਮਜ਼ਬਾਂ ਤੋਂ ਆਉਣ ਵਰਨਾ ਚੋ ਆਉਣ ਇਹ ਜਿਹੜਾ ਇਸ ਦਰਵਾਜ਼ੇ ਵਿੱਚੋਂ ਲੰਘਿਆ ਉਹ ਪਹਿਲੀ ਵਾਰੀ ਖੋਇਆ ਈ ਹਰਿਮੰਦਰ ਸਾਹਿਬ ਚੋ ਜਿਹੜਾ ਇੱਕ ਵਾਰੀ ਗਿਆ ਨਾ ਬਸ ਉਹ ਸਦਾ ਲਈ ਉਸ ਘਰ ਜੋਗਾ ਹੋ ਕੇ ਰਹਿ ਗਿਆ। ਆ ਵੇਖਦੇ ਹੋ ਨਾ ਆਪਣੇ ਮੁਲਕ ਦਾ ਕੁਛ ਸਾਲ ਪਹਿਲਾਂ ਪ੍ਰਧਾਨ ਮੰਤਰੀ ਗਿਆ ਸੀ ਉਸ ਅਸਥਾਨ ਤੇ ਦਰਸ਼ਨ ਕਰਨ, ਇਹਨੇ ਆਪਣਾ ਟਾਈਮ ਬਣਾਇਆ ਸੀ ਸਤਸੰਗੀ ਜਨੋ ਕੁਝ ਮਿੰਟਾਂ ਵਿੱਚ ਤੇ ਇਹਨਾਂ ਚਿਰ ਉੱਥੇ ਰਹਿਣ ਆਏ। ਜਦੋਂ ਗਿਆ ਤੇ ਜਿਹੜੇ ਸਿਕਿਉਰਿਟੀ ਵਾਲੇ ਸਾਰ ਨਾਲ ਜਿਹੜੇ ਐਡਵਾਈਜ਼ਰ ਨੇ ਉਹ ਕਹਿਣ ਲੱਗੇ ਸਮਾਂ ਹੋ ਗਿਆ ਏ ਛੇਤੀ ਚੱਲੀਏ ਅਗਲਾ ਸਾਰਾ ਸਰਕਾਰ ਨੇ ਪ੍ਰਬੰਧ ਕਰਨਾ ਹੁੰਦਾ ਏ। ਉਹਦੇ ਮੂੰਹ ਤੇ ਇੱਕ ਸ਼ਬਦ ਨਿਕਲਿਆ ਸੀ ਕੇਵਲ ਜਿਹੜਾ ਪੇਪਰਾਂ ਚ ਆਇਆ ਟੀਵੀ ਤੇ ਤੁਸੀਂ ਸੁਣਿਆ ਉਹ ਕਹਿਣ ਲੱਗਾ ਉਹ ਕਾਹਲੀ ਨਾ ਕਰੋ ਜਿਹੜੀ ਇੱਥੇ ਸ਼ਾਂਤੀ ਵਰਤ ਰਹੀ ਹੈ ਮੈਨੂੰ ਕੁਝ ਹੋਰ ਮਿੰਟ ਉਧਾਰ ਤੇ ਦੇ ਤੋ ਮੈਨੂੰ ਲੈ ਲੈਣ ਦਿਓ। ਇੱਥੇ ਬੋਲਣਾ ਥੋੜਾ ਪੈਂਦਾ ਹੈ ਬਿਲਡਿੰਗ ਦੀ ਥੋੜਾ ਕੋਈ ਕੀਮਤ ਏ ਇੱਥੇ ਕੋਈ ਜਲ ਦੀ ਨਹੀਂ ਜਿਹੜੀ ਵਿੱਚ ਵਰਤਰੀ ਕਲਾ ਦੀ ਇਹ ਅੱਜ ਵੀ ਉਦੋਂ ਇੱਕ ਨਾ ਜਦੋਂ ਗੋਰਾ ਸਰਕਾਰ ਆਈ ਜਦੋਂ ਇਹਨਾਂ ਨੇ ਪੂਰਾ ਸਿੱਖ ਰਾਜ ਪਹਿਲਾਂ ਖੋਇਆ ਫਿਰ ਸਾਡੇ ਧਾਰਮਿਕ ਸਥਾਨਾਂ ਵਿੱਚ ਦਖਲ ਅੰਦਾਜ਼ੀ ਕਰਕੇ ਚੰਗੀ ਤਰ੍ਹਾਂ ਖਤਮ ਕਰਨਾ ਚਾਹਿਆ ਇਹੋ ਜਿਹੇ ਹਾਲਾਤ ਬਣਾਏ ਪਰਕਰਮਾ ਵਿੱਚ ਮੂਰਤੀਆਂ ਆ ਗਈਆਂ ਸੀ ਦੇਵੀਆਂ ਦੀਆਂ। ਸਤਸੰਗਿਓ ਇੱਕ ਵਾਰ ਕੀ ਹੋਇਆ ਭਾਈ ਵੀਰ ਸਿੰਘ ਸਾਹਿਬ ਜੀ ਉਹਨਾਂ ਨੇ ਨਾ ਇਹ ਕਿਧਰੇ ਅੰਮ੍ਰਿਤਸਰ ਚ ਇੱਕ ਚਰਚ ਬਣੀ ਕਹਿੰਦੇ ਤੁਸੀਂ ਵੀ ਆਓ ਜੀ ਚਰਚ ਵਿੱਚ ਤੁਸੀਂ ਮੁਖੀ ਸੱਜਣ ਪਤਵੰਤੇ ਗਏ। ਭਾਈ ਸਾਹਿਬ ਨੇ ਵੇਖੇ ਵਿਸ਼ਾਲ ਦਿਲ ਸਿੱਖਾਂ ਦਾ ਤੇ ਲੋਕਾਂ ਦਾ ਤੰਗ ਦਿਲ ਵੇਖੋ ਪਿਆਰਿਓ ਜਦੋਂ ਕਹਿਣ ਲੱਗੇ ਵੀਰ ਸਿੰਘ ਚਰਚ ਬਹੁਤ ਸੋਹਣੀ ਏ ਨਾ ਕਹਿਣ ਲੱਗੇ ਸੋਹਣੀ ਕੈ ਪਰ ਛੋਟੀ ਏ ਜਿੰਨੀ ਤੁਹਾਡੀ ਗਿਣਤੀ ਕੈ ਥੋੜੀ ਵੱਡੀ ਚਾਹੀਦੀ ਸੀ। ਉਹ ਕਹਿੰਦਾ ਹੀ ਪਾਤਰੀ ਕਹਿੰਦਾ ਏ ਜੀ ਵੱਡੀ ਬਣਾਉਣ ਦੀ ਲੋੜ ਨਹੀਂ ਚੰਦ ਕੁ ਦਿਨ ਰਹਿ ਗਏ ਨੇ ਜਦੋਂ ਆ ਬਣੀ ਬਣਾਈ ਚਰਚ ਹਰਿਮੰਦਰ ਸਾਹਿਬ ਸਾਡੇ ਕੋਲ ਹੋਏਗੀ। ਬੜਾ ਦੁੱਖ ਲੱਗਾ ਕਿੱਥੇ ਨਿਗਾਹ ਟਿਕਾਈ ਇਹਨਾਂ ਲੋਕਾਂ ਨੇ ਕਹਿੰਦੇ ਚਰਚ ਹੋਏਗੀ ਇਹਨਾਂ ਨੇ ਕਹੀ ਜਦੋਂ ਇਹਨਾਂ ਦਾ ਹੁਕਮ ਚੱਲਦੇ ਸਨ ਗੁੰਗਿਆਂ ਵਿੱਚ ਰੈਸ਼ ਰੱਖ ਕੇ ਮੇਮ ਨੇ ਜੁੱਤੀ ਸੁੱਟਣੀ ਪਰਕਰਮਾ ਚ ਕੁੱਤਾ ਘੱਲਣਾ ਉਹਨੇ ਚੁੱਕ ਲਿਆਉਣੀ ਜਿਵੇਂ ਗੋਰੇ ਅਟਖੇਲੀਆਂ ਕੁੱਤਿਆਂ ਨਾਲ ਕਰਦੇ ਹੀ ਨੇ। ਇਹ ਸਾਰਾ ਕੁਝ ਤੁਹਾਡੇ ਸਾਡੇ ਨਾਲ ਵਾਪਰਿਆ। ਮੈਂ ਜਦੋਂ ਪਿਆਰਿਓ 20ਵੀਂ ਸਦੀ ਪ੍ਰਾਰੰਭ ਕੋਈ ਉਦੋਂ ਦੀ ਗੱਲ ਕਰਦਾ ਵਾ ਇਹ ਸਦਾ ਇੱਕੋ ਜਿਹੀ ਗੱਲ ਰਹੀ ਏ ਹਰਿਮੰਦਰ ਸਾਹਿਬ ਨਾਲ ਹੀ ਹਰ ਕਿਸੇ ਦਾ ਵੈਰ ਕਿਉਂ ਬਈ ਉਹ ਪਰਕਰਮਾ ਉਹ ਸ੍ਰੀ ਅਕਾਲ ਤਖਤ ਸਾਹਿਬ ਉਹ ਗੁਰੂ ਰਾਮਦਾਸ ਗੁਰੂ ਅਰਜਨ ਪਿਤਾ ਜੀ ਦੇ ਨਾਲ ਹੀ ਕਿਉਂ ਕਿਉਂਕਿ ਜਿਹੜਾ ਉੱਚੇ ਗਿਆ ਮੁੜ ਕੇ ਸਦਾ ਲਈ ਉੱਚੋ ਜਗ੍ਹਾ ਹੋ ਕੇ ਰਹਿ ਜਾਂਦਾ ਕਹਿ ਉਹ ਮੈਂ ਬੇਨਤੀ ਕਰਨ ਲੱਗਾ ਸਾਂ ਪੌਂ ਜਾ ਕੇ ਆਗੂ ਜਾ ਕੇ ਪਰ ਇੱਕ ਵਾਰ ਨੇ ਮੰਗਲ ਸਿੰਘ ਸਰਬਰਾਹ ਸਿੰਘ ਉਹਦੇ ਰਾਹੀਂ ਇਹ ਪਤਾ ਲੱਗਾ ਵੀ ਇਹ ਕਬਜ਼ਾ ਕਰ ਲੈਣ ਲੱਗੇ ਗੋਰੇ ਇਹੋ ਜਿਹੇ ਹਾਲਾਤ ਬਣਾਏ ਨੇ ਕੌਮ ਖੇਰੂ ਖੇਰੂ ਸੀ ਹਾਲਾਤ ਸੀ। ਉਦੋਂ ਨਾ ਇਹਨਾਂ ਨੇ ਜਦੋਂ ਮੁਖੀਆਂ ਨੇ ਪਤਾ ਕੀਤਾ ਤੇ ਗੱਲ ਸੱਚੀ ਨਿਕਲੀ ਡੋਲ ਗਏ ਇੱਕ ਦਿਨ ਤੇ ਡੋਲ ਗਏ ਜਿੰਨੇ ਆਗੂ ਸੀ ਨਾ ਉਹ ਪਿਆਰਿਓ ਅੰਦਰੋਂ ਗੁਰੂ ਨੂੰ ਸਮਰਪਿਤ ਸੀ ਜਿਵੇਂ ਕੌਣ ਵਿਰਲੇ ਨੇ ਬਾਕੀ ਸਭ ਸੈਂਟਰ ਸਰਕਾਰ ਦੇ ਗੁਲਾਮ ਹੁੰਦੇ ਨੇ ਪਰ ਇੱਥੇ ਗੁਰੂ ਦੇ ਗੁਲਾਮ ਹੋਣਾ ਸਾਡੇ ਆਗੂ ਜਦੋਂ ਗੁਰੂ ਦੇ ਗੁਲਾਮ ਰਹਿਣਗੇ ਕੌਮ ਦੀ ਚੜ੍ਹਦੀ ਕਲਾ ਕੋਈ ਨੂੰ ਤੱਤੀ ਵਾਰ ਨਹੀਂ ਲੱਗਦੀ ਭਾਵੇਂ ਲੱਖਾਂ ਸਿੱਖ ਮਾਰ ਲੈਣ ਤੇ ਭਾਵੇਂ ਗੁਰੂ ਕੇ ਪਿਆਰਿਓ ਘਰ ਟਾ ਲੈਣ। ਸੱਚ ਕਿਹਾ ਸੀ ਅਬਦਾਲੀ ਨੂੰ ਬਾਹਰੋਂ ਹਰਿਮੰਦਰ ਦੀ ਬਿਲਡਿੰਗ ਢਾਣ ਵਾਲਿਆ ਤੇਰੇ ਕੋਲ ਤੋਪ ਦੇ ਗੋਲੇ ਖਾਨ ਪਰ ਜਿਹੜਾ ਗੁਰੂ ਅਰਜਨ ਪਿਤਾ ਨੇ ਸਿੱਖਾਂ ਦੇ ਦਿਲ ਦੇ ਅੰਦਰ ਹਰਿਮੰਦਰ ਬਣਾਇਆ ਉਹਨੂੰ ਕਿਹੜੇ ਕਿਵੇਂ ਗੋਟੇ ਨਾਲ ਤੂੰ ਖਤਮ ਕਰੇਗਾ, ਇਹ ਨਹੀਂ ਖਤਮ ਹੋਣਾ, ਹੈ ਹੀ ਨਹੀਂ ਕੋਈ ਤਰੀਕਾ। ਗੁਰੂ ਕੇ ਪਿਆਰਿਓ, ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਹੋਇਆ ਕਿ ਪਤਾ ਕੀਤਾ ਵੀ ਇਹਨਾਂ ਨੇ ਤਿਆਗੀ ਕਰ ਲਿਖਿਆ, ਆਗੂ ਘਬਰਾ ਗਏ, ਕੁਛ ਨਹੀਂ ਕੀਤਾ, ਗਏ ਹਰਿਮੰਦਰ ਸਾਹਿਬ, ਅਰਦਾਸ ਕਾਤੀ, ਕੀਰਤਨ ਚ ਬਹਿ ਗਏ, ਸੁੱਝੇ ਨਾ ਕੁਛ ਭਾਈ, ਹਾਲਾਤ ਇਸ ਤਰ੍ਹਾਂ ਦੇ ਨੇ, ਇਕਦਮ ਲੜ ਵੀ ਨਹੀਂ ਸਕਦੇ, ਦੂਸਰਾ ਕੋਈ ਤਰੀਕਾ ਵੀ ਨਹੀਂ ਦਿਸਦਾ, ਬਹਿ ਗਏ। ਕਹਿੰਦੇ ਰਾਤ ਸਾਰੀ ਸਿਮਰਨ ਕਰੋ ਸਮੋ ਨਾ, ਤੇ ਅੰਮ੍ਰਿਤ ਵੇਲੇ ਉੱਪਰਲੀ ਛੱਤ ਤੇ ਨਾ ਅਖੰਡ ਪਾਠ ਸਾਹਿਬ ਰੱਖੋ, ਭੋਗ ਪਵੇਗਾ, ਜੋ ਸਾਹਿਬ ਕਹਿਣਗੇ ਉਹ ਕਰਾਂਗੇ। ਡੋਲ ਗਏ ਪਰ ਅੰਦਰ ਸਿਦਕ ਵੀ ਮਹਾਰਾਜ ਜੀ ਕੋਲ ਤਰਲੇ ਅਰਦਾਸਾਂ ਬੈਠੇ ਨੇ ਨਾ ਰਾਤ ਅੰਮ੍ਰਿਤ ਵੇਲੇ, ਉਸੇ ਤਰ੍ਹਾਂ ਜਦੋਂ ਕੀਰਤਨ ਸ਼ੁਰੂ ਹੋਇਆ ਤੇ ਪਿਆਰਿਓ ਪੌਣੇ ਕੁ ਪੰਜ ਦਾ ਸਮਾਂ ਆਈ, ਜਦੋਂ ਇਹ ਸਾਰੇ ਇਕਾਂਤ ਬੈਰਾਗ ਵਿੱਚ ਬੈਠੇ ਕੀਰਤਨ ਚੱਲ ਰਿਹਾ, ਘੰਟਾ ਘਰ ਵਾਲੀ ਸਾਈਡ ਕੋਲੋਂ ਨਾ ਬਹੁਤ ਜ਼ੋਰ ਦੀ ਜਿਵੇਂ ਬਿਜਲੀ ਗਰਜਦੀ ਸੀ ਨਾ, ਪਿਛਲੇ ਦੋ ਤਿੰਨ ਦਿਨ ਪਹਿਲਾਂ ਬੱਦਲ ਗਰਜਦੇ ਬਿਜਲੀ ਕੜਕੇ ਨੇ ਸੋਚਿਆ ਸ਼ਾਇਦ ਕੋਈ ਬੱਦਲਾਂ ਦੀ ਆਵਾਜ਼ ਏ, ਪਰ ਬੱਦਲ ਤੇ ਕਈ ਨਹੀਂ ਸੀ, ਉੱਥੇ ਪੂਰਾ ਖੜਕਾ ਹੋਇਆ ਜ਼ੋਰ ਦੀ। ਜਦੋਂ ਇਕਦਮ ਵੇਖਿਆ ਇੱਕ ਪ੍ਰਕਾਸ਼ ਦਾ ਗੋਲਾ ਘੰਟਾ ਘਰ ਵਾਲੀ ਸਾਈਡ ਤੋਂ ਤੁਰਿਆ, ਸਰੂਪੁਰ ਵਿੱਚੋਂ ਹੋਇਆ, ਆਇਆ ਛੇਤੀ ਨਾਲ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਵਿੱਚੋਂ ਅੰਦਰ ਆ ਗਿਆ। ਸਾਰੇ ਗੁਰੂ ਗੁਰੂ ਜਪ ਰਹੇ ਸਨ, ਹੋਰ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਹਿਣ ਲੱਗੇ। ਉਹ ਜਿੱਥੇ ਪ੍ਰਕਾਸ਼ ਕਰਦਿਆਂ ਅੱਗੇ ਮਾਤਾ ਕਹਿ, ਉਹ ਜਗ੍ਹਾ ਤੇ ਉਹ ਗੋਟਾ ਕੁਛ ਸਮਾਂ ਰੁਕਿਆ, ਸਕਿੰਟਾਂ ਵਿੱਚ ਹੀ ਦੂਸਰੇ ਪਾਸੇ ਦੀ ਹੋ ਕੇ ਬਾਹਰ ਨਿਕਲ ਗਿਆ। ਸਭਨਾਂ ਨੇ ਇੱਕੋ ਆਵਾਜ਼ ਦਿੱਤੀ, ਗੁਰੂ ਕਹਿ ਰਿਹਾ ਉਹ ਬੋਲਿਓ, ਡਰ ਕਿਉਂ ਗਏ ਹੋ, ਇਹ ਕਿਸੇ ਬੰਦੇ ਦਾ ਮੰਦਿਰ ਨਹੀਂ, ਰੱਬ ਦਾ ਬਣਾਇਆ ਹੈ, ਸੱਚ ਦਾ ਪ੍ਰਕਾਸ਼ ਹੈ। ਕਹਿਣ ਲੱਗਿਆ ਜਿਹੜਾ ਪ੍ਰਕਾਸ਼ ਅਸੀਂ ਬਣ ਕੇ ਆਏ ਹਾਂ, ਘਬਰਾਓ ਨਾ, ਇਥੋਂ ਜਗਤ ਸਦਾ ਲਈ ਪ੍ਰਕਾਸ਼ ਲਵੇਗਾ, ਜਿਹੜਾ ਕਿ ਉਹਨੂੰ ਖਤਮ ਕਰਨਾ ਚਾਹੇਗਾ, ਇਵੇਂ ਕਿ ਇਥੋਂ ਨੂੰ ਪਿਆਰ ਕਰਨ ਵਾਲੇ ਖੜਕਾ ਕਰਕੇ ਪ੍ਰਕਾਸ਼ ਮਿਟਾਉਣ ਵਾਲੇ ਨੂੰ ਮੁਕਾਣਗੇ, ਪਰ ਇਹ ਰੋਸ਼ਨੀ ਸਦਾ ਹੀ ਦਿੰਦਾ ਰਹੇਗਾ। ਜਦੋਂ ਮੱਛਾ ਟੇਕਣ ਜਾਓਗੇ ਨਾ, ਹੁਣ ਹਰਿਮੰਦਰ ਸਾਹਿਬ ਤੇ ਦਰਸ਼ਨੀ ਡਿਓਟੀ ਤੇ ਖਲੋਂਦੇ ਹੋ, ਉਦੋਂ ਖੱਬੇ ਪਾਸੇ ਵੱਲ ਤੱਕਿਆ ਜੇ, ਸੱਜੇ ਪਾਸੇ ਵੱਲ ਤਾਂ ਵੇਰ ਹੈ ਨਾ, ਸਾਧ ਸੰਗਤ ਜਿੱਥੇ ਅਖੰਡ ਪਾਠ ਸਾਹਿਬ ਚੱਲਦੇ, ਖੱਬੇ ਪਾਸੇ ਵੱਲ ਇੱਕ ਜਿੱਥੇ ਕਰਕੇ ਸਾਡਾ ਸਿਰਾ ਬਣਦਾ ਸਿਰ ਦਾ, ਉਹਨਾਂ ਉੱਚਾ ਸ਼੍ਰੋਮਣੀ ਕਮੇਟੀ ਨੇ ਪੱਤਰੇ ਤੇ ਇਸ ਘਟਨਾ ਨੂੰ ਲਿਖਿਆ ਹੈ। ਗੋਰਿਆਂ ਨੂੰ ਪਤਾ ਲੱਗਾ, ਘਬਰਾ ਗਏ, ਉਹਨਾਂ ਨੇ ਆਪਣਾ ਫੈਸਲਾ ਬਦਲ ਲਿਆ। ਉਹਦੇ ਕਈ ਢੰਗ ਨੇ ਪਿਆਰਿਓ, ਮੈਂ ਬੇਨਤੀ ਕਰ ਰਿਹਾ ਸਾਂ, ਇਹ ਸਾਹਿਬ ਜੀ ਨੇ ਨਾ ਹਰਿਮੰਦਰ ਸਾਹਿਬ ਬਣਾਇਆ, ਹਰਿਮੰਦਰ ਸਾਹਿਬ ਵਿੱਚ ਬਿਠਾਉਣ ਤੋਂ ਪਹਿਲਾਂ ਕਿਹਨਾਂ ਨੂੰ ਬਿਠਾਇਆ? ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਬਾ ਫਰੀਦ ਸਾਹਿਬ ਜੀ ਆਇਆਂ ਨੂੰ, ਭਗਤ ਨਾਮਦੇਵ ਸਿੰਘਿਆਂ ਵਿੱਚੋਂ ਆਓ ਜੀ ਆਇਆਂ ਨੂੰ, ਭਗਤ ਰਵਿਦਾਸ ਸਾਹਿਬ ਜੀ ਚਮਾਰ ਜਾਤੀ ਵਿੱਚੋਂ ਆਏ ਜੀ ਆਇਆਂ ਨੂੰ, ਤੇ ਉਹਨਾਂ ਨੂੰ ਵੱਖਰਾ ਨਹੀਂ ਕੀਤਾ। ਰਾਮਸਰ ਦੇ ਕਿਨਾਰੇ ਵੱਖ ਵੱਖ ਜਾਤਾਂ ਵਿੱਚ ਜਿਹੜੇ ਪੈਦਾ ਹੋਏ ਪਰ ਉਹਦੇ ਤੱਕ ਪਹੁੰਚੇ, ਇੱਥੇ ਰਾਵਾਂ ਦੀ ਗਿਣਤੀ ਨਹੀਂ, ਮੰਜ਼ਿਲ ਵੇਖੀ ਜਾਂਦੀ ਏ। ਅੱਜ ਵੀ ਇਸ ਘਟਨਾ ਨੂੰ ਸਮਝਣ ਲਈ ਬੜਾ ਸੌਖਾ ਜੀ, ਤੁਸੀਂ ਇਸ ਗੁਰਦੁਆਰਾ ਸਾਹਿਬ ਆਏ ਹੋ ਨਾ, ਤੁਹਾਨੂੰ ਕਦੇ ਕਿਸੇ ਨੇ ਪੁੱਛਣਾ ਤੁਸੀਂ ਪੈਦਲ ਆਏ ਹੋ, ਆਪਣੀ ਗੱਡੀ ਤੇ ਆਏ ਹੋ, ਕਿਸੇ ਦੇ ਨਾਲ ਆਏ ਹੋ, ਕਿਹੜਾ ਰਾਹ ਲੈ ਕੇ ਆਏ ਹੋ? ਨਹੀਂ, ਜਿਹੜਾ ਇਸ ਦਰਵਾਜ਼ੇ ਤੇ ਪਹੁੰਚਿਆ, ਜੋੜਾ ਉਤਾਰ ਕੇ ਸਾਹਿਬ ਜੀ ਦੇ ਘਰ ਆ ਗਿਆ, ਉਹਨੂੰ ਸ਼ਬਦ ਸੁਣਨ ਨੂੰ ਮਿਲ ਗਿਆ, ਭਈ ਵਿੱਚ ਸੰਗਤ ਕਰ ਪ੍ਰਭ ਵਰਦਾ। ਕਹਿੰਦੇ ਜੀ ਸਾਧ ਸੰਗਤ ਹੈ ਪਿਆਰਿਓ, ਤੁਹਾਨੂੰ ਕਿਸੇ ਨੇ ਪੁੱਛਣਾ? ਇਸੇ ਤਰ੍ਹਾਂ ਜਦੋਂ ਕੋਈ ਸੱਚ ਵੱਲ ਤੁਰਦਾ, ਉੱਥੇ ਜਾਤਾਂ ਕਿੱਥੇ ਰਹਿਣਗੀਆਂ? ਰਾਵਾਂ ਦਾ ਨੀ, ਉੱਥੇ ਖਬਰ, ਉੱਥੇ ਮੰਜ਼ਿਲ ਤੇ ਪਹੁੰਚੇ। ਤੇ ਜਦੋਂ ਨਾ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਸਰੂਪ ਤਿਆਰ ਹੋ ਰਹੇ ਸਨ, ਉਦੋਂ ਕਹਿਣ ਲੱਗੇ ਉਹ ਕਦ ਹੋ ਗਈ, ਹਰਿਮੰਦਰ ਸਾਹਿਬ ਦਾ ਹੀ ਨੀ ਸਾਡੇ ਕੋਲ ਕੋਈ ਬਦਲ, ਇਹ ਹੋਰ ਕੰਮ ਕਰਨ ਲੱਗ ਪਏ ਨੇ। ਅੱਜ ਤੱਕ ਗ੍ਰੰਥ ਹਿੰਦੂ ਵੀ ਪੀਰਾਂ ਦੇ ਸਤਕਾਰ ਤੋਂ ਗ੍ਰੰਥ ਮੌਜੂਦ ਨੇ, ਇਸਲਾਮ ਦੇ ਸਤਕਾਰ ਤੋਂ ਗ੍ਰੰਥ ਮੌਜੂਦ ਨੇ। ਪਿਆਰਿਓ ਕਹਿਣ ਲੱਗੇ ਕਿ ਕੌਮ ਦੇ ਹੈ ਪੂਰੀ ਸ੍ਰਿਸ਼ਟੀ ਦਾ ਕੋਈ ਸਾਂਝਾ ਗੁਰਦੇਵ ਹੋਏਗਾ। ਇਹ ਮੇਰਾ ਜੀਤ ਚਾਹੁੰਦਾ ਸੀ, ਲੜੀ ਤੇ ਤਾਂ ਹੀ ਸ਼ੁਰੂ ਕੀਤੀ ਸੀ ਉਹਦੇ, ਪਰ ਸਾਹਿਬ ਜੀ ਦੀ ਮੌਤ ਤੇ ਜਿਵੇਂ ਉਹਨੂੰ ਪਾਵੇ। ਇਹ ਪਹਿਲਾ ਇਹ ਗ੍ਰੰਥ ਸਾਂਝਾ ਨਹੀਂ, ਇੱਕ ਹੋਰ ਕੰਮ ਕੀਤਾ, ਗੁਰੂ ਸ਼ਬਦ ਜੋੜਿਆ। ਇਹ ਗੁਰੂ ਗ੍ਰੰਥ ਸਾਹਿਬ ਹੈ, ਕਹਿੰਦੇ ਗੁਰੂ ਉਸ ਤਰ੍ਹਾਂ ਦਾ ਨਹੀਂ ਜਿਵੇਂ ਕਿਸੇ ਨੇ ਕੰਮ ਸਿੱਖਿਆ ਖਰਾਤ ਦਾ। ਕਹਿੰਦੇ ਗੁਰੂ ਜੀ ਵਾਜਾ ਸਿੱਖਿਆ, ਇਹ ਵੀ ਗੁਰੂ ਜੀ ਜਿਸਨੇ ਇੱਟਾਂ ਲਾਣੀਆਂ ਸਿਖਾਈਆਂ, ਉਹਨੂੰ ਵੀ ਲੋਕੀ ਕਹਿੰਦੇ ਮੇਰਾ ਗੁਰੂ ਇਹਨੇ ਮੈਨੂੰ ਇੱਟਾਂ ਸਿਖਾਈਆਂ। ਨਹੀਂ ਆਖਿਆ ਇਹ ਬਾਣੀ ਉਸ ਤਰ੍ਹਾਂ ਨਹੀਂ ਵੀ ਇਹ ਤੁਹਾਡਾ ਗੁਰੂ ਬਣ ਕੇ ਉਪਦੇਸ਼ ਕਰੇਗੀ। ਫਿਰ ਜੀ ਇਹ ਕੌਣ ਏ? ਤੇ ਸਾਹਿਬਾਂ ਨੇ ਜਿਹੜੇ ਬਚਨ ਕਹੇ ਨਾ ਉਹ ਤੁਸੀਂ ਰਲ ਕੇ ਪਿਆਰ ਵਿੱਚ ਆਖੋ ਜੀ, ਵਾਓ ਵਾਓ ਬਾਣੀ ਨਿਰੰਕਾਰ ਤਿਸ ਜੇਵੜ ਅਵਰ ਨਾ ਕੋਏ, ਵਾਓ ਵਾਓ ਬਾਣੀ ਨਿਰੰਕਾਰ ਤਿਸ ਜੇਵੜ ਅਵਰ ਵਾਓ ਵਾਓ ਬਾਣੀ ਇਸ ਜੇ ਵੜਿਆਵਰ ਨਾ ਕੋਏ, ਵਾਓ ਬਾਣੀ ਨਿਰੰਕਾਰ ਬਾਣੀ
ਬਾਣੀ ਨਿਰੰਕਾਰ ਬਾਣੀ ਨਿਰੰਕਾਰ।
Guru, ਸਾਡੇ ਭਾਗ ਚੰਗੇ ਬਿਘਨ ਬਿਨਾਸਨ ਸਭ ਦੁੱਖ ਨਾਸਨ ਬਿਘਨ ਬਿਨਾਸਨ ਸਭ ਦੁੱਖ ਨਾਸਨ ਕਿਨੂੰ ਨੀ ਚਾਹੀਦਾ, ਹਿੰਦੂ ਨੂੰ ਨੀ ਚਾਹੀਦਾ, ਮੁਸਲਮਾਨ ਨੂੰ ਜਾਂ ਈਸਾਈਆਂ ਨੂੰ ਜਾਂ ਸ਼ੂਦਰਾਂ ਜਾਂ ਬ੍ਰਾਹਮਣਾਂ ਨੂੰ ਪਿਆਰਿਓ ਮੇਰੇ ਸਾਹਿਬ ਨੇ ਕੋਈ ਬਰਾਬਰ ਧਰਮ ਨਹੀਂ ਚਲਾਇਆ, ਨਿਰੰਕਾਰ ਦੇ ਘਰੋਂ ਬਾਣੀ ਲਿਆ ਕੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਸੁੱਖ ਵਰਤਾਏ ਨੀ ਸਿੱਧੇ, ਜਿਹੜਾ ਹੁੰਦਾ ਸੀ ਬਸ ਸੁੱਖ ਲੈ ਗਿਆ ਟਿਕ ਗਿਆ ਉਸ ਉਹਨੇ ਕੀ ਲੈਣਾ ਹੋਰ ਕਿਸੇ ਦੀਵਾਰਾਂ ਤੋਂ ਕੋਈ ਵੱਡੇ ਛੋਟੇ ਤੋਂ, ਬਸ ਇਹ ਕਾਰਨ ਸੀ ਮਹਿਮਾ ਵੱਧਦੀ ਗਈ। ਜਹਾਂਗੀਰ ਚੰਦੂ ਖੁਸਰੋ ਤੇ ਸਾਹਿਬਾਂ ਦੇ ਘਰ ਦਾ ਪਿਆਰ ਵਾਲਾ ਸੀ ਪਿਆਰਿਓ, ਇਹ ਸੁਲੀਕਾ ਸੁਲੀਬੀਕਾ ਵਰਗੇ ਕਿਧਰੇ ਸ਼ੇਖ ਫਰੀਦ ਬੁਖਾਰੀ ਤੇ ਸ਼ੇਖ ਅਹਿਮਦ ਸਰਦੀ ਉਹ ਇੱਕ ਬਚਨ ਕਹਿ ਕੇ ਸਮਾਪਤੀ ਵੱਲ ਆਉਂਦਾ ਟਿਕੇ ਰਹਿਣਾ ਪਿਆਰਿਓ, ਹੋਇਆ ਕਿ ਜਦੋਂ ਇੰਨੀ ਮਹਿਮਾ ਵੱਧ ਫੈਲ ਗਈ ਨਾ, ਅਕਬਰ ਨਹੀਂ ਸੀ ਚਾਹੁੰਦਾ ਜਹਾਂਗੀਰ ਨੂੰ ਰਾਜ ਗੱਦੀ ਦੇਣੀ, ਉਹ ਖੁਸਰੋ ਪੋਤਰੇ ਨੂੰ ਦੇਣਾ ਚਾਹੁੰਦਾ ਸੀ, ਪਰ ਜਹਾਂਗੀਰ ਚਲਾਕ ਬਹੁਤ ਸੀ, ਹਾਲਾਤ ਬਣੇ, ਖੁਸਰੋ ਨੂੰ ਨਾ ਦੇ ਸਕੇ ਬਾਦਸ਼ਾਹ ਬਣ ਗਿਆ। ਇਸ ਨੂੰ ਖੁਸਰੋ ਨੂੰ ਕੁਝ ਮਿਲਿਆ ਸੀ ਪਿਆਰਿਓ ਇਲਾਕਾ ਦੀ ਆਗਟੇ ਵਿੱਚ, ਪਰ ਇਹਨਾਂ ਕੁਝ ਸਮੇਂ ਤੋਂ ਬਾਅਦ ਇਹ ਬਾਗੀ ਹੋ ਗਿਆ, ਪੰਜਾਬ ਆਇਆ, ਲੋਕਾਂ ਵਿੱਚ ਅਸਰ ਸੂਖ ਬੜਾ ਸੀ ਖੁਸਰੋ ਦਾ, ਇਹਨੇ ਲੋਕਾਂ ਨੂੰ ਇਕੱਠਿਆਂ ਕੀਤਾ, ਫੌਜਾਂ ਰੱਖੀਆਂ ਭਈ ਬਾਦਸ਼ਾਹੀ ਤਖ਼ਤ ਲਵਾਂ, ਬਹੁਤ ਲੋਕ ਨਾਲ ਜੁੜੇ, ਲਾਹੌਰ ਗਿਆ ਉੱਚ ਜਾ ਕੇ, ਇਸ ਨੇ ਨੌ ਦਿਨ ਕਬਜ਼ਾ ਕਰਨਾ ਚਾਹਿਆ ਕਰ ਨਾ ਸਕਿਆ, ਉਹਨਾਂ ਚਿਰ ਨੂੰ ਪਿੱਛੋਂ ਦਿੱਲੀ ਤੋਂ ਫੌਜਾਂ ਆਈਆਂ, ਇਹ ਭੱਜ ਗਿਆ, ਲਾਹੌਰ ਤੇ ਵੀ ਕਬਜ਼ਾ ਨਾ ਹੋਇਆ, ਇਹ ਦਰਿਆ ਚਨਾਬ ਤੇ ਜਦੋਂ ਸੀ ਪਹੁੰਚਿਆ, ਉੱਥੇ ਜਾ ਕੇ ਜਹਾਂਗੀਰ ਦੀਆਂ ਫੌਜਾਂ ਨੇ ਆਪਣੇ ਪੁੱਤਰ ਖੁਸਰੋ ਨੂੰ ਪਕੜ ਲਿਆ, ਲਾਹੌਰ ਲਿਆ ਕੇ ਹੁਕਮ ਦਿੱਤਾ ਦੀਆਂ ਅੱਖਾਂ ਬਾਹਰ ਕੱਢ ਦਿੱਤੀਆਂ ਜਾਣ, ਇਸ ਪਾਪੀ ਨੇ ਪੁੱਤਰ ਦੀਆਂ ਅੱਖਾਂ ਵੀ ਕਢਵਾਈਆਂ ਤੇ ਨਾਲ ਜਿਤਨੇ ਉਹਦੇ ਮਦਦਗਾਰ ਸਨ ਉਹਨਾਂ ਦੀਆਂ, ਤੇ ਇਥੋਂ ਦਾ ਸ਼ੇਖ ਫਰੀਦ ਬੁਖਾਰੀ ਉਹ ਸੀ ਗਵਰਨਰ, ਉਹਦਾ ਜਿਹੜਾ ਪੀਰ ਸੀ ਸ਼ੇਖ ਅਹਿਮਦ ਸਰਦੀ ਉਹੀ ਜਹਾਂਗੀਰ ਦਾ ਪੀਰ ਸੀ, ਦੋਨਾਂ ਦੇ ਪੀਰ ਮਿਲ ਗਏ, ਤੇ ਇਹ ਜਿਹੜਾ ਸ਼ਰੀਕ ਸ਼ੇਖ ਫਰੀਦ ਬੁਖਾਰੀ ਸੀ ਇਹ ਤੰਗ ਦਿਲ, ਇਹਦੇ ਅੰਦਰ ਬੜੇ ਚਿਰ ਤੋਂ ਇਹ ਸੁਲਗਦੀ ਸੀ ਅੱਗ ਸਿੱਖੀ ਦਾ ਵਾਅਦਾ, ਉਹਨੇ ਪੀਰ ਨਾਲ ਗੱਲ ਕੀਤੀ ਤੇ ਪੀਰ ਦੇ ਅੰਦਰ ਵੀ ਬਹੁਤ ਦਰਦ ਸੀ, ਮੁਸਲਮਾਨ ਵੀ ਸਿੱਖ ਹੋ ਰਹੇ ਨੇ, ਉਧਰੋਂ ਜਹਾਂਗੀਰ ਦਾ ਵੀ ਉਹ ਸੀ, ਇਹਨਾਂ ਨੇ ਸ਼ੇਖ ਫਰੀਦ ਬੁਖਾਰੀ ਨੇ ਅਹਿਮਦ ਸਰਦੀ ਦੋਨਾਂ ਚੁਗਲਖੋਰਾਂ ਨੇ ਜਹਾਂਗੀਰ ਤੱਕ ਆਖਿਆ, ਦੇਖ ਤੈਨੂੰ ਰਾਜ ਭਾਗ ਮਿਲ ਗਏ, ਪੀਰ ਕਹਿੰਦਾ ਸੀ ਦੁਆ ਕਰਾਂਗੇ ਹੋਰ ਮਿਲੇਗਾ, ਇੱਕ ਕੰਮ ਕਰ ਜੇ ਕਰ ਸਕਦਾ ਏ ਉਹ ਕਹਿ, ਇਹ ਸੱਚ ਦੀ ਆਵਾਜ਼ ਗੁਰੂ ਅਰਜਨ ਪਿਤਾ ਜੀ ਨੂੰ ਬੰਦ ਕਰ ਦੇ, ਇਹਨਾਂ ਨੂੰ ਸਦਾ ਨਹੀਂ ਮੁਕਾ, ਇਹ ਸਾਰੇ ਪਿਆਰਿਓ ਕਾਰਨ ਬਣੇ ਸਨ, ਮੁੱਖ ਕਾਰਨ ਸਾਜੇ ਇਹ, ਹਿੰਦੂ ਕੁਲ ਤੇ ਪਾਵਰ ਨਹੀਂ ਸੀ ਉਹਨੇ ਕੀ ਕਰਨਾ ਕਰਾਉਣਾ ਸੀ, ਚੰਦੂ ਸੀ ਵਜ਼ੀਰ ਉਹਦੀ ਜਿੰਨੀ ਕੋ ਵੇਖਿਆ ਵੱਡਿਆਂ ਦਾ ਨੀਅਤ ਇਧਰ ਹੋਈ, ਉਹਨੇ ਆਪਣੀ ਕੜਕ ਕੱਢੀ, ਉਹ ਕੱਲ ਵਿਚਾਰਾਂਗੇ, ਉਹਦੀ ਬੱਚੀ ਦਾ ਰਿਸ਼ਤਾ ਨਹੀਂ ਲਿਆ ਉਹਨੇ ਆਪਣਾ, ਪਰ ਮੁੱਖ ਕਾਰਨ ਸਾਜੇ ਸ਼ੇਖ ਫਰੀਦ ਬੁਖਾਰੀ, ਸਾਰੇ ਤੰਗ ਦਿਲ ਮੁਸਲਮਾਨ ਵੱਲੋਂ ਤੇ ਸ਼ੇਖ ਅਹਿਮਦ ਸਰਫਦੀ ਉਹਨਾਂ ਨੇ ਮਿਲ ਕੇ ਜਾਂਗੀ ਤੇ ਜਾਂਗੀ ਨੂੰ ਰਾਜ ਚਾਹੀਦਾ ਕੇਵਲ ਕਹਿ ਦਿੱਤਾ ਜੀ ਤੁਹਾਡੇ ਪੁੱਤਰ ਦੀ ਗੁਰੂ ਅਰਜਨ ਸਾਹਿਬ ਨੇ ਮਦਦ ਕੀਤੀ ਸੀ, ਜਦੋਂ ਸਾਹਿਬਾਂ ਨੂੰ ਬੁਲਾਇਆ ਕਹਿੰਦੇ ਤੁਹਾਨੂੰ, ਜਦੋਂ ਸਾਹਿਬ ਕਹਿੰਦੇ ਸੀ ਮਦਦ ਨਹੀਂ ਕੀਤੇ, ਕਹਿਣ ਲੱਗੇ ਫਿਰ 2 ਲੱਖ ਜੁਰਮਾਨਾ ਤੇ ਦੇਣਾ ਹੀ ਪੈਣਾ ਹੈ, ਸਾਹਿਬ ਕਹਿੰਦੇ ਨਾ ਸਾਡਾ ਗੱਲਾਂ ਨਾਲ ਕੋਈ ਵਾਸਤਾ ਨਾ ਦੇਣਾ, ਸਿੰਘ ਕਹਿੰਦੇ ਸਾਹਿਬਾ ਅਸੀਂ ਰਾਤੋ ਰਾਤ 2 ਲੱਖ ਇਕੱਠਾ ਕਰ ਲਾਂਗੇ ਭਾਵੇਂ ਅੱਜ ਦੇ ਉਹ ਕਈ ਕਰੋੜਾਂ ਵਰਗਾ ਹੈ, ਪਰ ਕਹਿਣ ਲੱਗੇ ਸਾਹਿਬ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਕਰਨਾ, ਪਿਆਰਿਓ ਗੁਰੂ ਅਰਜਨ ਪਿਤਾ ਮਹਾਰਾਜ ਜੀ ਜਦੋਂ ਉੱਥੇ ਜਾਂਦੇ ਕਰਨ ਜਾ ਕੇ ਕਿਵੇਂ ਸ਼ਹਾਦਤ ਦੇ ਜਾਮ ਪੀਂਦੇ ਕਰਨ ਤੇ ਕੁਝ ਜਿਹੜੇ ਬਚਨ ਰਹਿ ਗਏ ਨੇ ਉਹਦਾ ਮੁੱਖ ਕਾਰਨ 4 ਭਗਤ ਸਨ ਜਿਨ੍ਹਾਂ ਨੇ ਆਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੀ ਬਾਣੀ ਦਰਜ ਕਰੋ, ਕਿਉਂਕਿ ਹਰ ਪਾਸੇ ਤੋਂ ਗੁਰੂ ਅਰਜਨ ਸਾਹਿਬ ਜੀ ਦੇ ਇਸ ਪਿਆਰੇ ਸਿਧਾਂਤ ਨੂੰ ਖਤਮ ਕਰਨਾ ਚਾਹੁੰਦੇ ਸੀ ਤੇ ਮਿਲਾਵਟ ਕਰਨਾ ਚਾਹੁੰਦੇ ਨੇ, ਕੋਈ ਪੇਸ਼ ਨਹੀਂ ਜਾਂਦੀ ਕਿਸੇ ਪੱਖ ਤੋਂ ਵੀ, ਪਿਆਰਿਓ ਕਿਵੇਂ ਕਹਾਣੀ ਵਰਤੀ ਅਗਲੇ ਕੱਲ ਦੁਪਹਿਰੇ ਜਰੂਰ ਆਣਾ ਆਪ ਜੀਆਂ ਨੇ ਸਾਰਿਆਂ ਨੇ, ਇਧਰ ਉਧਰੋਂ ਸਮਾਂ ਬਚਾ ਲੈਣਾ, ਰਲ ਮਿਲ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਜੁੜਾਂਗੇ, ਇੱਕ ਪਾਸੇ ਵੇਖਾਂਗੇ ਕਾਰਨ, ਦੂਸਰੇ ਪਾਸੇ ਸਾਹਿਬਾਂ ਦੇ ਚਰਨਾਂ ਚ ਬੈਠ ਕੇ ਜੋ ਬਿਠਾ ਲੈਣ ਅੰਦਰੋਂ ਅੱਜ ਦੀ ਤਰ੍ਹਾਂ ਉਹਨਾਂ ਦੇ ਚਰਨਾਂ ਦਾ ਰਸ, ਨਾਮ ਤੇ ਬਾਣ ਦਾ ਰਸ ਪੀਵਾਂਗੇ। ਆਪ ਜੀਆਂ ਨੇ ਸਾਰਿਆਂ ਨੇ ਜਰੂਰ ਇਹ ਚੇਤਾ ਰੱਖਣਾ। ਆਓ ਰਲ ਕੇ ਅੰਤ ਵਿੱਚ ਆਖੋ ਜੀ ਤਨ 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 ਗੁਰੂ ਅਰਜਨ ਸਾਹਿਬ ਜੀ ਤਨ 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 ਗੁਰੂ ਅਰਜਨ ਸਾਹਿਬ ਜੀ ਓ ਤਨ 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 ਗੁਰੂ ਅਰਜਨ ਸਾਹਿਬ ਜੀਉ ਤਨ 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 ਗੁਰੂ ਅਰਜਨ ਸਾਹਿਬ ਜੀਉ ਤਨ ਤਨ ਸਤਿਗੁਰੂ ਮੇਰਾ ਕਰਨ ਸਾਡੇ ਸਾਰਿਆਂ ਤੇ, ਸਾਨੂੰ ਆਪਣੇ ਚਰਨਾਂ ਨਾਲ ਜੋੜਨ, ਨਾਮ ਤੇ ਬਾਣੀ ਨਾਲ ਪਿਆਰ ਵਧੇ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਸਦਾ ਹੀ ਸੀਸ ਝੁਕਾ ਕੇ ਰੱਖੀਏ ਜੀਓ। ਇੰਨੇ ਬਚਨ ਪ੍ਰਵਾਨ ਕਰਨੇ, ਫੁੱਲ ਚੁੱਕ ਦੀ ਖਿਮਾ ਕਰਨੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।